ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 31 ਮਾਰਚ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਅਸਲੀਅਤ ਸੁਨਹਿਰੀ ਮਤਨ ਯਸਾਇਆ ਕਿਉਂ ਜੇ ਸ਼ੁਰੂ ਤੋਂ ਹੀ ਨਾ ਕਿਸੇ ਨੇ ਸੁਣਿਆ ਅਤੇ ਨਾ ਕਿਸੇ ਦੇ ਕੰਨ ਤਿਕਰ ਅਪੜਿਆ ਅਤੇ ਨਾ ਅੱਖੀਆਂ ਨੇ ਤੇਰੇ ਸਵਾ ਕਿਸੇ ਅਜਿਹੇ ਰੱਬ ਨੂੰ ਵੇਖਿਆ ਜਿਹੜਾ ਆਪਣੀ ਉਡੀਕ ਕਰਨ ਵਾਲੇ ਲਈ ਕੁਝ ਕਰਕੇ ਵਿਖਾਵੇ। ਜਵਾਬੀ ਪੜ੍ਹਾਈ ਕਰੰਥੀਓਂ ਬਲਕਿ ਜਿਵੇਂ ਲਿਖਿਆ ਹੈ ਉਂਝ ਹੋਇਆ, ਜਿਹੜੀਆਂ ਸ਼ੈਵਾਂ ਨਾ ਅੱਖੀਆਂ ਨੇ ਵੇਖੀਆਂ, ਨਾ ਕੰਨਾਂ ਨੇ ਸੁਣੀਆਂ, ਨਾ ਬੰਦੇ ਦੇ ਦਿਲ ਵਿੱਚ ਆਈਆਂ, ਉਹ ਸਾਰੀਆਂ ਰੱਬ ਨੇ ਆਪਣੇ ਪਿਆਰ ਕਰਨ ਵਾਲਿਆਂ ਲਈ ਤਿਆਰ ਕਰ ਦਿੱਤੀਆਂ। ਪਰ ਸਾਡੇ ਉੱਤੇ ਰੱਬ ਨੇ ਉਹਨਾਂ ਨੂੰ ਰੂਹ ਦੇ ਰਾਹੀਂ ਜ਼ਾਹਿਰ ਕੀਤਾ, ਕਿਉਂ ਜੇ ਰੂਹ ਸਾਰੀਆਂ ਗੱਲਾਂ ਬਲਕਿ ਰੱਬ ਦੀਆਂ ਤਹਿ ਦੀਆਂ ਗੱਲਾਂ ਵੀ ਲੱਭ ਲੈਂਦਾ ਹੈ। ਕਿਉਂ ਜੇ ਇਨਸਾਨਾਂ ਵਿੱਚੋਂ ਕੌਣ ਕਿਸੇ ਇਨਸਾਨ ਦੀਆਂ ਗੱਲਾਂ ਜਾਣਦਾ ਹੈ ਸਿਵਾਏ ਉਸ ਇਨਸਾਨ ਦੀ ਆਪਣੀ ਰੂਹ ਦੇ ਜਿਹੜੀ ਉਹਦੇ ਵਿੱਚ ਹੈ। ਇਸੇ ਤਰ੍ਹਾਂ ਰੱਬ ਦੇ ਰੂਹ ਦੇ ਸਵਾ ਕੋਈ ਰੱਬ ਦੇ ਰੂਹ ਦੀਆਂ ਗੱਲਾਂ ਨਹੀਂ ਜਾਣਦਾ। ਪਰ ਅਸੀਂ ਨਾ ਜੱਗ ਦਾ ਰੂਹ ਬਲਕਿ ਉਹ ਰੂਹ ਪਾਇਆ ਹੈ ਜਿਹੜਾ ਰੱਬ ਵੱਲੋਂ ਹੈ, ਤਾਂ ਜੋ ਉਹਨਾਂ ਗੱਲਾਂ ਨੂੰ ਜਾਣੀਏ ਜਿਹੜੀਆਂ ਰੱਬ ਨੇ ਸਾਨੂੰ ਦਿੱਤੀਆਂ ਨੇ, ਅਤੇ ਅਸੀਂ ਉਹਨਾਂ ਗੱਲਾਂ ਨੂੰ ਉਹਨਾਂ ਲਫ਼ਜ਼ਾਂ ਵਿੱਚ ਨਹੀਂ ਦੱਸਦੇ ਜਿਹੜੇ ਇਨਸਾਨੀ ਸਿਆਣ ਨੇ ਸਾਨੂੰ ਸਿਖਾਏ ਹੋਣ, ਬਲਕਿ ਉਹਨਾਂ ਲਫ਼ਜ਼ਾਂ ਵਿੱਚ ਜਿਹੜੇ ਰੂਹ ਨੇ ਸਿਖਾਏ ਨੇ, ਅਤੇ ਰੂਹਾਨੀ ਗੱਲਾਂ ਦਾ ਰੂਹਾਨੀ ਨਾਲ ਮੁਕਾਬਲਾ ਕਰਦੇ ਹਾਂ। ਪਰ ਨਫਸਾਨੀ ਬੰਦਾ ਰੱਬ ਦੇ ਰੂਹ ਦੀਆਂ ਗੱਲਾਂ ਨਹੀਂ ਮੰਨਦਾ, ਕਿਉਂ ਜੇ ਉਹ ਉਹਦੇ ਲਈ ਬੇਵਕੂਫ਼ੀ ਦੀਆਂ ਗੱਲਾਂ ਨੇ, ਅਤੇ ਨਾ ਉਹਨਾਂ ਨੂੰ ਸਮਝ ਸਕਦਾ ਹੈ, ਕਿਉਂ ਜੇ ਉਹ ਰੂਹਾਨੀ ਤੌਰ 'ਤੇ ਪਰਖੀਆਂ ਜਾਂਦੀਆਂ ਨੇ। ਪਰ ਰੂਹਾਨੀ ਬੰਦਾ ਸਾਰੀਆਂ ਗੱਲਾਂ ਨੂੰ ਪਰਖ ਲੈਂਦਾ ਹੈ, ਪਰ ਆਪ ਕਿਸੇ ਤੋਂ ਪਰਖਿਆ ਨਹੀਂ ਜਾਂਦਾ। ਰੱਬ ਦੀ ਸਿਆਣ ਨੂੰ ਕਿੰਨੇ ਜਾਣਿਆ ਹੈ ਭਈ ਉਹਨੂੰ ਤਾਲੀਮ ਦੇ ਸਕੇ, ਪਰ ਸਾਡੇ ਵਿੱਚ ਮਸੀਹ ਦੀ ਸਿਆਣ ਹੈ। ਦਰਸੀਵਾਜ ਬਾਈਬਲ ਵਿੱਚੋਂ ਅਬਰਾਨੀਓ ਇਮਾਨ ਨਾਲ ਹੀ ਅਸੀਂ ਪਤਾ ਕਰਦੇ ਹਾਂ ਭਈ ਜਹਾਨ ਰੱਬ ਦੇ ਅੱਖ ਨਾਲ ਬਣੇ ਨੇ, ਇਹ ਨਹੀਂ ਭਈ ਜੋ ਵਿਖਾਲੀ ਦਿੰਦਾ ਹੈ ਜ਼ਾਹਰੀ ਸ਼ੈਵਾਂ ਨਾਲ ਬਣਿਆ ਹੈ। ਮੱਤੀ ਉਸ ਵੇਲੇ ਯਸੂ ਸੱਬਤ ਦੇ ਦਿਨ ਖੇਤਾਂ ਵਿੱਚੋਂ ਹੋ ਕੇ ਗਿਆ। ਉਸ ਵੇਲੇ ਲੋਕ ਉਹਦੇ ਕੋਲ ਇੱਕ ਅੰਨੇ ਗੁੰਗੇ ਨੂੰ ਲਿਆਏ ਜਿਹਦੇ ਵਿੱਚ ਬਦਰੂ ਸੀ। ਉਹਨੇ ਉਹਨੂੰ ਚੰਗਾ ਕਰ ਦਿੱਤਾ, ਇਸ ਤਰ੍ਹਾਂ ਗੁੰਗਾ ਬੋਲਣ ਅਤੇ ਵੇਖਣ ਲੱਗ ਗਿਆ, ਅਤੇ ਸਾਰਾ ਜੱਥਾ ਹੈਰਾਨ ਹੋ ਕੇ ਆਖਣ ਲੱਗ ਗਿਆ ਭਈ ਇਹ ਦਾਊਦ ਦਾ ਪੁੱਤਰ ਹੈ। ਫਰੀਸੀਆਂ ਨੇ ਸੁਣ ਕੇ ਆਖਿਆ ਭਈ ਇਹ ਬਦਰੂਆਂ ਦੇ ਸਰਦਾਰ ਬਿਲਜ਼ਬੂਲ ਦੀ ਮਦਦ ਤੋਂ ਬਗੈਰ ਰੂਹਾਂ ਨੂੰ ਨਹੀਂ ਕੱਢਦਾ। ਉਹਨੇ ਉਹਨਾਂ ਦੇ ਖਿਆਲਾਂ ਨੂੰ ਜਾਣ ਕੇ ਉਹਨਾਂ ਨੂੰ ਆਖਿਆ, ਜਿਸ ਪਾਤਸ਼ਾਹੀ ਵਿੱਚ ਫੁੱਟ ਪੈਂਦੀ ਏ ਉਹ ਵੀਰਾਨ ਹੋ ਜਾਂਦੀ ਏ, ਅਤੇ ਜਿਸ ਸ਼ਹਿਰ ਜਾਂ ਘਰ ਵਿੱਚ ਫੁੱਟ ਪਵੇਗੀ ਉਹ ਕਾਇਮ ਨਾ ਰਹੇਗਾ, ਅਤੇ ਜੇ ਸ਼ੈਤਾਨ ਨੇ ਹੀ ਸ਼ੈਤਾਨ ਨੂੰ ਕੱਢਿਆ ਅਤੇ ਉਹ ਆਪ ਆਪਣਾ ਮੁਖਾਲਫ ਹੋ ਗਿਆ, ਫਿਰ ਉਹਦੀ ਬਾਦਸ਼ਾਹੀ ਕਿਉਂ ਕਾਇਮ ਰਹੇਗੀ? ਪਰ ਜੇ ਮੈਂ ਰੱਬ ਦੇ ਰੂਹ ਦੀ ਮਦਦ ਨਾਲ ਰੂਹਾਂ ਨੂੰ ਕੱਢਦਾ ਵਾਂ ਅਤੇ ਰੱਬ ਦੀ ਬਾਦਸ਼ਾਹੀ ਤੁਹਾਡੇ ਕੋਲ ਅੱਪੜ ਗਈ ਏ। ਮੱਤੀ ਉਸੇ ਦਿਨ ਯਸੂ ਘਰ ਵਿੱਚੋਂ ਨਿਕਲ ਕੇ ਝੀਲ ਦੇ ਕੰਢੇ ਜਾ ਬੈਠਿਆ, ਅਤੇ ਉਹਦੇ ਕੋਲ ਵੱਡਾ ਜੱਥਾ ਇਕੱਠਾ ਹੋ ਗਿਆ ਭਈ ਉਹ ਕਸ਼ਤੀ ਉੱਤੇ ਚੜ ਬੈਠਿਆ, ਅਤੇ ਸਾਰਾ ਜੱਥਾ ਕੰਢੇ ਉੱਤੇ ਖੜ੍ਹਾ ਰਿਹਾ, ਅਤੇ ਉਹਨੇ ਉਹਨਾਂ ਦੇ ਨਾਲ ਬਹੁਤ ਸਾਰੀਆਂ ਗੱਲਾਂ ਤਮਸੀਲਾਂ ਵਿੱਚ ਕੀਤੀਆਂ। ਭਈ ਵੇਖੋ ਇੱਕ ਬੀਜ ਬੋਣ ਵਾਲਾ ਬੀਜ ਬੋਣ ਨਿਕਲਿਆ, ਅਤੇ ਬੋਣ ਵੇਲੇ ਕੁਝ ਦਾਣੇ ਰਾਹ ਦੇ ਕੰਢੇ ਡਿੱਗੇ ਅਤੇ ਪਰਿੰਦਿਆਂ ਨੇ ਆ ਕੇ ਉਹਨਾਂ ਨੂੰ ਚੁਗ ਲਿਆ, ਅਤੇ ਕੁਝ ਪਥਰੀਲੀ ਧਰਤੀ ਉੱਤੇ ਡਿੱਗੇ ਜਿੱਥੇ ਉਹਨਾਂ ਨੂੰ ਬਹੁਤ ਮਿੱਟੀ ਨਾ ਮਿਲੀ ਅਤੇ ਡੂੰਘੀ ਮਿੱਟੀ ਨਾ ਮਿਲਣ ਦੇ ਪਾਰੋਂ ਛੇਤੀ ਉੱਗ ਆਏ, ਅਤੇ ਜਦੋਂ ਸੂਰਜ ਨਿਕਲਿਆ ਤਾਂ ਸੜ ਗਏ ਅਤੇ ਜੜ ਨਾ ਹੋਣ ਦੇ ਪਾਰੋਂ ਸੁੱਕ ਗਏ, ਅਤੇ ਕੁਝ ਝਾੜੀਆਂ ਵਿੱਚ ਡਿੱਗੇ ਅਤੇ ਝਾੜੀਆਂ ਨੇ ਵੱਧ ਕੇ ਉਹਨਾਂ ਨੂੰ ਦਬਾ ਲਿਆ, ਅਤੇ ਕੁਝ ਚੰਗੀ ਧਰਤੀ ਉੱਤੇ ਡਿੱਗੇ ਅਤੇ ਫਲ ਲਿਆਏ, ਕੋਈ 100 ਗੁਣਾ, ਕੋਈ 60 ਗੁਣਾ ਅਤੇ ਕੋਈ 30 ਗੁਣਾ। ਚੇਲਿਆਂ ਨੇ ਕੋਲ ਆ ਕੇ ਉਹਨੂੰ ਆਖਿਆ ਭਈ ਤੂੰ ਉਹਨਾਂ ਨਾਲ ਤਮਸੀਲਾਂ ਵਿੱਚ ਗੱਲਾਂ ਕਿਉਂ ਕਰਦਾ ਹੈ? ਉਹਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ, ਇਸ ਲਈ ਭਈ ਤੁਹਾਨੂੰ ਅਸਮਾਨ ਦੇ ਭੇਤਾਂ ਦੀ ਸਮਝ ਦਿੱਤੀ ਗਈ ਹੈ, ਪਰ ਉਹਨਾਂ ਨੂੰ ਨਹੀਂ ਦਿੱਤੀ ਗਈ। ਮੈਂ ਉਹਨਾਂ ਨਾਲ ਤਮਸੀਲਾਂ ਵਿੱਚ ਇਸ ਲਈ ਗੱਲਾਂ ਕਰਦਾ ਹਾਂ ਵੀ ਉਹ ਵੇਖਦਿਆਂ ਹੋਏ ਨਹੀਂ ਵੇਖਦੇ ਅਤੇ ਸੁਣਦਿਆਂ ਹੋਏ ਨਹੀਂ ਸੁਣਦੇ ਅਤੇ ਨਹੀਂ ਸਮਝਦੇ, ਕਿਉਂ ਜੇ ਇਸ ਉਮਰ ਦੇ ਦਿਲ ਉੱਤੇ ਚਰਬੀ ਛਾ ਗਈ ਹੈ ਅਤੇ ਉਹ ਕੰਨਾਂ ਤੋਂ ਉੱਚਾ ਸੁਣਦੇ ਨੇ ਅਤੇ ਉਹਨਾਂ ਨੇ ਆਪਣੀਆਂ ਅੱਖੀਆਂ ਬੰਦ ਕਰ ਲਈਆਂ ਨੇ ਤਾਂ ਜੋ ਇੰਜ ਨਾ ਹੋਵੇ ਵੀ ਅੱਖੀਆਂ ਨਾਲ ਜਾਣਨ ਅਤੇ ਕੰਨਾਂ ਨਾਲ ਸੁਣਨ ਅਤੇ ਦਿਲ ਨਾਲ ਸਮਝਣ ਅਤੇ ਮੰਨਣ ਅਤੇ ਮੈਂ ਉਹਨਾਂ ਨੂੰ ਸ਼ਿਫਾ ਦੇਵਾਂਗਾ। ਯੋਹੰਨਾ, ਰੱਬ ਨੂੰ ਕਦੀ ਕਿਸੇ ਨੇ ਨਹੀਂ ਵੇਖਿਆ। ਜੇ ਅਸੀਂ ਇੱਕ ਦੂਜੇ ਨਾਲ ਪਿਆਰ ਰੱਖਦੇ ਹਾਂ ਤਾਂ ਰੱਬ ਸਾਡੇ ਵਿੱਚ ਰਹਿੰਦਾ ਹੈ ਅਤੇ ਉਹਦਾ ਪਿਆਰ ਸਾਡੇ ਦਿਲ ਵਿੱਚ ਕਾਮਲ ਹੋ ਗਿਆ ਹੈ, ਕਿਉਂ ਜੇ ਉਹਨੇ ਆਪਣੇ ਰੂਹ ਵਿੱਚੋਂ ਸਾਨੂੰ ਦਿੱਤਾ। ਇਸ ਲਈ ਅਸੀਂ ਜਾਣਦੇ ਹਾਂ ਵੀ ਅਸੀਂ ਉਹਦੇ ਵਿੱਚ ਕਾਇਮ ਰਹਿੰਦੇ ਹਾਂ ਅਤੇ ਉਹ ਸਾਡੇ ਵਿੱਚ। ਮੁਕਾਸ਼ਫਾ, ਯਿਸੂ ਮਸੀਹ ਦਾ ਮੁਕਾਸ਼ਫਾ ਜਿਹੜਾ ਉਹਨਾਂ ਨੂੰ ਰੱਬ ਵੱਲੋਂ ਇਸ ਲਈ ਹੋਇਆ ਵੀ ਆਪਣੇ ਬੰਦਿਆਂ ਨੂੰ ਉਹ ਗੱਲਾਂ ਵਿਖਾਵੇ ਜਿਨ੍ਹਾਂ ਦਾ ਜਲਦ ਹੋਣਾ ਜ਼ਰੂਰ ਹੈ, ਅਤੇ ਉਹਨੇ ਫਰਿਸ਼ਤੇ ਨੂੰ ਘੱਲ ਕੇ ਉਹਦੀ ਮਾਰਫਤ ਉਹਨਾਂ ਨੂੰ ਆਪਣੇ ਬੰਦੇ ਯੋਹੰਨਾ ਉੱਤੇ ਜ਼ਾਹਰ ਕੀਤਾ। ਮੁਕਾਸ਼ਫਾ, ਫਿਰ ਮੈਂ ਇੱਕ ਨਵਾਂ ਅਸਮਾਨ ਅਤੇ ਨਵੀਂ ਧਰਤੀ ਨੂੰ ਵੇਖਿਆ, ਕਿਉਂ ਜੇ ਪਹਿਲਾ ਅਸਮਾਨ ਅਤੇ ਪਹਿਲੀ ਧਰਤੀ ਜਾਂਦੀ ਰਹੀ ਸੀ ਅਤੇ ਸਮੁੰਦਰ ਵੀ ਨਹੀਂ ਰਿਹਾ। ਫਿਰ ਮੈਂ ਪਾਕ ਸ਼ਹਿਰ ਨਵੇਂ ਯਰੂਸ਼ਲਮ ਨੂੰ ਅਸਮਾਨ ਤੋਂ ਰੱਬ ਕੋਲੋਂ ਉਤਰਦਿਆਂ ਵੇਖਿਆ ਅਤੇ ਉਹ ਉਸ ਵਾਟੀ ਤਰ੍ਹਾਂ ਸਜਿਆ ਹੋਇਆ ਸੀ ਜਿਹਨੇ ਆਪਣੇ ਸ਼ੌਹਰ ਲਈ ਸ਼ਿੰਗਾਰ ਕੀਤਾ ਹੋਵੇ। ਫਿਰ ਮੈਂ ਤਖ਼ਤ ਵਿੱਚੋਂ ਕਿਸੇ ਨੂੰ ਉੱਚੀ ਆਵਾਜ਼ ਨਾਲ ਇਹ ਆਖਦਿਆਂ ਸੁਣਿਆ ਵੀ ਵੇਖ, ਰੱਬ ਦਾ ਖੈਮਾ ਬੰਦਿਆਂ ਦੇ ਵਿਚਕਾਰ ਹੈ ਅਤੇ ਉਹ ਉਹਨਾਂ ਦੇ ਨਾਲ ਸਕੂਨਤ ਕਰੇਗਾ ਅਤੇ ਉਹ ਉਹਦੇ ਲੋਕ ਹੋਣਗੇ ਅਤੇ ਰੱਬ ਆਪ ਉਹਨਾਂ ਦੇ ਨਾਲ ਰਹੇਗਾ ਅਤੇ ਉਹਨਾਂ ਦਾ ਰੱਬ ਹੋਵੇਗਾ ਅਤੇ ਉਹ ਉਹਨਾਂ ਦੀਆਂ ਅੱਖੀਆਂ ਦੇ ਸਾਰੇ ਅੱਥਰੂ ਪੂੰਝ ਦੇਵੇਗਾ। ਇਹਦੇ ਤੋਂ ਬਾਅਦ ਨਾ ਮੌਤ ਰਹੇਗੀ ਅਤੇ ਨਾ ਵੈਨ ਰਹੇਗਾ, ਨਾ ਚੀਖੋ ਪੁਕਾਰ, ਨਾ ਪੀੜ। ਪਹਿਲੀਆਂ ਸ਼ੈਵਾਂ ਜਾਂਦੀਆਂ ਰਹੀਆਂ ਅਤੇ ਜਿਹੜਾ ਤਖ਼ਤ ਉੱਤੇ ਬੈਠਿਆ ਸੀ ਉਹਨੇ ਆਖਿਆ, ਵੇਖ ਮੈਂ ਸਾਰੀਆਂ ਸ਼ੈਵਾਂ ਨੂੰ ਨਵਾਂ ਬਣਾ ਦੇਣਾ ਵਾਂ। ਫਿਰ ਉਹਨੇ ਆਖਿਆ ਵੀ ਲਿਖ ਲੈ, ਕਿਉਂ ਜੇ ਇਹ ਗੱਲਾਂ ਸੱਚੀਆਂ ਅਤੇ ਬਰਹੱਕ ਨੇ। ਫਿਰ ਉਹਨੇ ਮੈਨੂੰ ਆਖਿਆ, ਇਹ ਗੱਲਾਂ ਪੂਰੀਆਂ ਹੋ ਗਈਆਂ। ਮੈਂ ਅਲਫਾ ਅਤੇ ਓਮੇਗਾ ਯਾਨੀ ਸ਼ੁਰੂ ਅਤੇ ਅਖੀਰ ਵਾਂ। ਮੈਂ ਦਰਿਆ ਨੂੰ ਹਯਾਤੀ ਦੇ ਪਾਣੀ ਦੇ ਚਸ਼ਮੇ ਤੋਂ ਮੁਫ਼ਤ ਪਿਲਾਉਂਦਾ ਵਾਂ। ਜਿਹੜਾ ਗਾਲਬ ਆਵੇ ਉਹ ਹੀ ਇਹਨਾਂ ਸ਼ੈਵਾਂ ਦਾ ਵਾਰਸ ਹੋਵੇਗਾ ਅਤੇ ਮੈਂ ਉਹਦਾ ਰੱਬ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ। ਅਤੇ ਉਹ ਮੈਨੂੰ ਰੂਹ ਵਿੱਚ ਇੱਕ ਵੱਡੇ ਅਤੇ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਪਾਕ ਸ਼ਹਿਰ ਯਰੂਸ਼ਲਮ ਨੂੰ ਅਸਮਾਨ ਤੋਂ ਰੱਬ ਦੇ ਕੋਲੋਂ ਉਤਰਦਿਆਂ ਵਿਖਾਇਆ ਅਤੇ ਮੈਂ ਉਹਦੇ ਵਿੱਚ ਕੋਈ ਮਕਦਸ ਨਾ ਵੇਖਿਆ, ਇਸ ਲਈ ਵੀ ਖੁਦਾਵੰਦ ਰੱਬ ਕਾਦਰ ਮੁਤਲਕ ਅਤੇ ਬਰਰਾ ਉਹਦੇ ਮਕਦਸ ਨੇ। ਅਤੇ ਉਸ ਸ਼ਹਿਰ ਵਿੱਚ ਸੂਰਜ ਅਤੇ ਚੰਨ ਦੀ ਲੋ ਦੀ ਕੋਈ ਲੋੜ ਨਹੀਂ, ਕਿਉਂ ਜੇ ਰੱਬ ਦੇ ਜਲਾਲ ਨੇ ਉਹਨੂੰ ਰੋਸ਼ਨ ਕੀਤਾ ਹੋਇਆ ਹੈ ਅਤੇ ਬਰਰਾ ਉਹਦਾ ਚਿਰਾਗ ਹੈ। ਅਤੇ ਕੌਮਾਂ ਉਹਦੀ ਲੋ ਵਿੱਚ ਚੱਲਣ ਫਿਰਨਗੀਆਂ ਅਤੇ ਧਰਤੀ ਦੇ ਬਾਦਸ਼ਾਹ ਆਪਣੀ ਸ਼ਾਨ ਸ਼ੌਕਤ ਦਾ ਸਮਾਨ ਉਹਦੇ ਵਿੱਚ ਲਿਆਉਣਗੇ। ਅਤੇ ਉਹਦੇ ਬੂਹੇ ਦਿਨ ਨੂੰ ਬਿਲਕੁਲ ਬੰਦ ਨਾ ਹੋਣਗੇ ਅਤੇ ਉੱਥੇ ਰਾਤ ਨਾ ਹੋਵੇਗੀ। ਅਤੇ ਲੋਕ ਕੌਮਾਂ ਦੀ ਸ਼ਾਨ ਸ਼ੌਕਤ ਅਤੇ ਇੱਜ਼ਤ ਦਾ ਸਮਾਨ ਉਹਦੇ ਵਿੱਚ ਲਿਆਉਣਗੇ। ਅਤੇ ਉਹਦੇ ਵਿੱਚ ਕੋਈ ਨਾਪਾਕਸ਼ ਹੈ ਜਾਂ ਕੋਈ ਬੰਦਾ ਜਿਹੜਾ ਭੈੜੇ ਕੰਮ ਕਰਦਾ ਜਾਂ ਝੂਠੀਆਂ ਗੱਲਾਂ ਕਰਦਾ ਹੈ ਬਿਲਕੁਲ ਨਾ ਵੜੇਗਾ, ਪਰ ਉਹ ਹੀ ਵੜਨਗੇ ਜਿਨ੍ਹਾਂ ਦੇ ਨਾਂ ਬਰੇ ਦੀ ਹਯਾਤੀ ਦੀ ਕਿਤਾਬ ਵਿੱਚ ਲਿਖੇ ਹੋਏ ਨੇ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ। ਰੱਬ ਅਤੇ ਉਹਦੀ ਤਖਲੀਕ ਵਿੱਚ ਪਾਈ ਜਾਣ ਵਾਲੀ ਸਾਰੀ ਅਸਲੀਅਤ ਹਮਾਹੰਗ ਅਤੇ ਅਵਧੀ ਹੈ। ਜੋ ਕੁਝ ਉਹ ਬਣਾਉਂਦਾ ਹੈ ਚੰਗਾ ਬਣਾਉਂਦਾ ਹੈ ਅਤੇ ਜੋ ਕੁਝ ਬਣਿਆ ਹੈ ਉਹਨੇ ਹੀ ਬਣਾਇਆ ਹੈ। ਅਸਲੀਅਤ ਰੂਹਾਨੀ, ਹਮਾਹੰਗ, ਨਾ ਬਦਲਣ ਵਾਲੀ, ਲਾਫਾਨੀ, ਅਲਾਹੀ ਅਤੇ ਅਵਧੀ ਹੈ। ਗੈਰ ਰੂਹਾਨੀ ਕੁਝ ਵੀ ਅਸਲੀ, ਹਮਾਹੰਗ ਜਾਂ ਹਮੇਸ਼ਾ ਦਾ ਨਹੀਂ ਹੋ ਸਕਦਾ। ਪਾਪ, ਬਿਮਾਰੀ ਅਤੇ ਫਾਨੀਅਤ ਰੂਹ ਦੇ ਫਾਨੀ ਸਿਮਤੁਲ ਕਦਮ ਨੇ ਅਤੇ ਇਹ ਯਕੀਨਨ ਅਸਲੀਅਤ ਦੇ ਮੁਖਾਲਫ ਹੋਣਗੇ। ਹਸਤੀ ਦੀ ਅਸਲੀਅਤ ਅਤੇ ਤਰਤੀਬ ਨੂੰ ਉਹਦੀ ਸਾਇੰਸ ਵਿੱਚ ਫੜਨ ਲਈ ਉਹ ਸਭ ਕੁਝ ਜਿਹੜਾ ਅਸਲੀ ਹੈ ਉਹਦੇ ਇਲਾਹੀ ਅਸੂਲ ਦੇ ਤੌਰ 'ਤੇ ਤੁਹਾਨੂੰ ਰੱਬ ਦਾ ਤਸੱਵਰ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ। ਰੂਹ, ਹਯਾਤੀ, ਸੱਚਿਆਈ, ਪਿਆਰ ਇਕਸਾਨੀਅਤ ਵਿੱਚ ਜੁੜ ਜਾਂਦੇ ਨੇ ਅਤੇ ਇਹ ਸਾਰੇ ਰੱਬ ਦੇ ਰੂਹਾਨੀ ਨਾਂ ਨੇ। ਸਾਰਾ ਕੁਝ ਮਵਾਦ ਜ਼ਹਾਨਤ, ਹਿਕਮਤ, ਹਸਤੀ, ਲਾਫਾਨੀਅਤ, ਵਜ੍ਹਾ ਤੇ ਅਸਰ ਰੱਬ ਨਾਲ ਤਾਲੁਕ ਰੱਖਦੇ ਨੇ। ਇਹ ਉਹਦੀਆਂ ਖਸਲਤਾਂ ਨੇ, ਯਾਨੀ ਲਾਮਤਨਾਹੀ ਇਲਾਹੀ ਅਸੂਲ, ਪਿਆਰ ਦੇ ਅਬਦੀ ਇਜ਼ਹਾਰ। ਕੋਈ ਹਿਕਮਤ ਸਿਆਣੀ ਨਹੀਂ ਸਿਵਾਏ ਉਹਦੀ ਹਿਕਮਤ ਦੇ, ਕੋਈ ਸੱਚਿਆਈ ਸੱਚੀ ਨਹੀਂ, ਕੋਈ ਮੁਹੱਬਤ ਪਿਆਰੀ ਨਹੀਂ, ਕੋਈ ਹਯਾਤੀ ਹਯਾਤੀ ਨਹੀਂ ਸਿਵਾਏ ਇਲਾਹੀ ਦੇ, ਕੋਈ ਚੰਗਾ ਨਹੀਂ ਸਿਵਾਏ ਉਹਦੇ ਜਿਹੜੀ ਰੱਬ ਦਿੰਦਾ ਹੈ। ਜਿਵੇਂ ਕਿ ਰੂਹਾਨੀ ਸਮਝ ਵਿੱਚ ਜ਼ਾਹਰ ਹੋਇਆ ਹੈ, ਇਲਾਹੀ ਮਬਾਦਲ ਤਿੱਬੀਅਤ ਵਾਜ਼ਿਆ ਤੌਰ 'ਤੇ ਵਿਖਾਉਂਦਾ ਹੈ ਵੀ ਸਭ ਕੁਝ ਸਿਆਣ ਹੀ ਹੈ ਅਤੇ ਇਹ ਸਿਆਣ ਰੱਬ ਖਾਦਰ ਮੁਤਲਿਕ ਹਮਾਜਾਈ ਅਲਾਮੁਲ ਗਯੂਬ ਹੈ, ਯਾਨੀ ਕਿ ਸਾਰੀ ਤਾਕਤ ਵਾਲਾ, ਹਰ ਥਾਂ ਮੌਜੂਦ ਅਤੇ ਸਾਰੀ ਸਾਇੰਸ ਦਾ ਮਾਲਕ ਹੈ। ਇਸ ਲਈ ਅਸਲ ਵਿੱਚ ਸਾਰਾ ਕੁਝ ਸਿਆਣ ਦਾ ਇਜ਼ਹਾਰ ਹੈ। ਸਾਡੇ ਇਨਸਾਨੀ ਖਿਆਲ ਸਾਇੰਸ ਦੇ ਮੁਹਤਾਜ ਨੇ। ਰੱਬ ਦਾ ਅਸਲੀ ਫਹਿਮ ਰੂਹਾਨੀ ਹੈ। ਇਹ ਫਤਿਹ ਦੀ ਕਬਰ ਨੂੰ ਲੁੱਟ ਲੈਂਦਾ ਹੈ। ਇਹ ਉਸ ਝੂਠੀ ਗਵਾਹੀ ਨੂੰ ਤਬਾਹ ਕਰਦਾ ਹੈ ਜਿਹੜੀ ਦੂਜੇ ਦੇਵਤਾਵਾਂ ਜਾਂ ਨਾਮ ਨਿਹਾਦ ਤਾਕਤਾਂ ਵੱਲ ਸੋਚ ਨੂੰ ਲੈ ਜਾਂਦੀ ਅਤੇ ਇਸ਼ਾਰਾ ਕਰਦੀ ਹੈ। ਜਿਵੇਂ ਭਈ ਮਾਦਾ, ਬਿਮਾਰੀ, ਪਾਪ ਅਤੇ ਮੌਤ ਜਿਹੜੇ ਵਾਹਦ ਰੂਹ ਤੋਂ ਉੱਚੇ ਜਾਂ ਉਹਦੇ ਮੁਖਾਲਫ ਹੁੰਦੇ ਨੇ। ਸੱਚਿਆਈ ਰੂਹਾਨੀ ਤੌਰ 'ਤੇ ਅਦਰਾਕ ਪਾਉਂਦਿਆਂ ਹੋਏ ਸਾਇੰਸੀ ਤੌਰ 'ਤੇ ਸਮਝੀ ਜਾਂਦੀ ਹੈ। ਇਹ ਗਲਤੀ ਨੂੰ ਬਾਹਰ ਕੱਢਦੀ ਅਤੇ ਬਿਮਾਰ ਨੂੰ ਸ਼ਿਫਾ ਦਿੰਦੀ ਹੈ। ਰੂਹ ਉਸ ਫਹਿਮ ਤੋਂ ਆਗਾਹ ਕਰਦੀ ਹੈ ਜਿਹੜੀ ਸ਼ਾਊਰ ਨੂੰ ਉੱਚਾ ਕਰਦੀ ਅਤੇ ਸੱਚਾਈ ਵੱਲ ਰਹਿਨੁਮਾਈ ਦਿੰਦੀ ਹੈ। ਜ਼ਬੂਰ ਦੇ ਲਿਖਾਰੀ ਨੇ ਆਖਿਆ, ਬਹਿਰਾਂ ਦੀ ਆਵਾਜ਼ ਤੋਂ, ਸਮੁੰਦਰ ਦੀਆਂ ਜ਼ਬਰਦਸਤ ਛੱਲਾਂ ਤੋਂ ਵੀ ਖੁਦਾਵੰਦ ਉੱਚਾ ਅਤੇ ਕਾਦਰ ਹੈ। ਰੂਹਾਨੀ ਹਿੱਸ ਰੂਹਾਨੀ ਨਿੱਕੀ ਦਾ ਸ਼ਾਊਰ ਹੈ। ਫਹਿਮ ਅਸਲੀ ਅਤੇ ਗੈਰ ਅਸਲੀ ਦੇ ਵਿਚਕਾਰ ਹੱਦਬੰਦੀ ਦੀ ਲਕੀਰ ਹੈ। ਰੂਹਾਨੀ ਫਹਿਮ ਸਿਆਣ ਯਾਨੀ ਹਯਾਤੀ, ਸੱਚਿਆਈ ਅਤੇ ਮੁਹੱਬਤ ਨੂੰ ਖੋਲ੍ਹਦਾ ਹੈ ਅਤੇ ਇਲਾਹੀ ਹਿੱਸ ਨੂੰ ਕ੍ਰਿਸਚਨ ਸਾਇੰਸ ਵਿੱਚ ਸੰਸਾਰ ਦਾ ਰੂਹਾਨੀ ਸਬੂਤ ਦਿੰਦਿਆਂ ਹੋਏ ਜ਼ਾਹਰ ਕਰਦਾ ਹੈ। ਇਹ ਫਹਿਮ ਸ਼ਾਊਰੀ ਨਹੀਂ ਹੈ, ਮੁਹੱਕਕਾਨਾ ਹਾਸਲਾਤਾਂ ਦਾ ਨਤੀਜਾ ਨਹੀਂ ਹੈ। ਇਹ ਚਾਨਣ ਵਿੱਚ ਲਿਆਉਂਦਿਆਂ ਹੋਏ ਸਾਰੀਆਂ ਸ਼ੈਵਾਂ ਦੀ ਅਸਲੀਅਤ ਹੈ। ਬਦਨੀ ਹਿੱਸਾ ਰੱਬ ਦਾ ਕੋਈ ਸਬੂਤ ਹਾਸਲ ਨਹੀਂ ਕਰ ਸਕਦੀਆਂ। ਉਹ ਨਾ ਤਾਂ ਅੱਖ ਤੋਂ ਰੂਹ ਨੂੰ ਵੇਖ ਸਕਦੇ ਨੇ ਅਤੇ ਨਾ ਕੰਨ ਨਾਲ ਸੁਣ ਸਕਦੇ ਨੇ, ਨਾ ਹੀ ਰੂਹ ਨੂੰ ਮਹਿਸੂਸ ਕਰ ਸਕਦੇ, ਚੱਖ ਸਕਦੇ ਜਾਂ ਸੁੰਘ ਸਕਦੇ ਨੇ। ਇੱਥੋਂ ਤੀਕਰ ਵੀ ਬਹੁਤ ਹਲਕੇ ਅਤੇ ਗਲਤ ਵਰਤਣ ਵਾਲੇ ਮਾਦੇ ਦੇ ਅਨਸਰ ਇਹਨਾਂ ਹਿੱਸਾਂ ਦੀ ਅਗਾਹੀ ਤੋਂ ਦੂਰ ਨੇ ਅਤੇ ਸਿਰਫ ਉਹਨਾਂ ਤਾਸਰਾਂ ਦੇ ਪਾਰੋਂ ਜਾਣੇ ਜਾਂਦੇ ਨੇ ਜਿਹੜੇ ਆਮ ਤੌਰ 'ਤੇ ਇਹਨਾਂ ਨੂੰ ਮਨਸੂਬ ਕੀਤੇ ਗਏ ਹੁੰਦੇ ਨੇ। ਕ੍ਰਿਸਚਨ ਸਾਇੰਸ ਦੇ ਮੁਤਾਬਕ ਇਨਸਾਨ ਦੀਆਂ ਸਿਰਫ ਉਹ ਹੀ ਹਿੱਸਾਂ ਰੂਹਾਨੀ ਨੇ ਜਿਹੜੀਆਂ ਇਲਾਹੀ ਸਿਆਣ ਤੋਂ ਜ਼ਾਹਿਰ ਹੁੰਦੀਆਂ ਨੇ। ਖਿਆਲ ਰੱਬ ਨੂੰ ਇਨਸਾਨ ਵਿੱਚ ਮੁੰਤਕਿਲ ਹੁੰਦੇ ਨੇ, ਪਰ ਨਾ ਹੀ ਅਹਿਸਾਸ ਅਤੇ ਨਾ ਹੀ ਰਿਪੋਰਟ ਮਾਦੀ ਬਦਨ ਤੋਂ ਸਿਆਣ ਵਿੱਚ ਜਾਂਦੇ ਨੇ। ਬਾਹਮੀ ਰਾਬਤਾ ਹਮੇਸ਼ਾ ਰੱਬ ਤੋਂ ਹੋ ਕੇ ਉਹਦੇ ਖਿਆਲ ਯਾਨੀ ਇਨਸਾਨ ਤਿਕਰ ਜਾਂਦਾ ਹੈ। ਮਾਦਾ ਅਹਿਸਾਸ ਨਹੀਂ ਹੁੰਦਾ ਅਤੇ ਚੰਗਿਆਈ ਜਾਂ ਬੁਰਿਆਈ, ਖੁਸ਼ੀ ਜਾਂ ਪੀੜ ਤੋਂ ਵਾਕਫ ਨਹੀਂ ਹੁੰਦਾ। ਇਨਸਾਨ ਦੀ ਇਨਫਰਾਦੀਅਤ ਮਾਦੀ ਨਹੀਂ ਹੈ। ਹਸਤੀ ਦੀ ਸਾਇੰਸ ਸਿਰਫ ਆਉਣ ਵਾਲੇ ਵੇਲੇ ਵਿੱਚ ਹੀ ਨਹੀਂ ਬਲਕਿ ਹੁਣੇ ਅਤੇ ਇੱਥੇ ਵੀ ਉਹ ਕੁਝ ਹਾਸਲ ਕਰਦੀ ਹੈ ਜਿਹਨੂੰ ਇਨਸਾਨ ਜੰਨਤ ਦਾ ਨਾਂ ਦਿੰਦਾ ਹੈ। ਵੇਲੇ ਅਤੇ ਅਬਦੀਅਤ ਦੇ ਹੋਣ ਦੇ ਬਾਰੇ ਇਹ ਬਹੁਤ ਵੱਡੀ ਅਸਲੀਅਤ ਹੈ। ਸੱਚਿਆਈ ਨੂੰ ਸਮਝਣ ਤੋਂ ਪਹਿਲਾਂ ਸੱਚਿਆਈ ਦਾ ਰੂਹਾਨੀ ਫਹਿਮ ਹਾਸਲ ਹੋਣਾ ਜ਼ਰੂਰੀ ਹੈ। ਇਹ ਫਹਿਮ ਉਸ ਵੇਲੇ ਹੀ ਸਾਡੇ ਅੰਦਰ ਸਮਾ ਸਕਦਾ ਹੈ ਜਦੋਂ ਅਸੀਂ ਇਮਾਨਦਾਰ, ਬੇਗਰਜ਼, ਪਿਆਰ ਕਰਨ ਵਾਲੇ ਅਤੇ ਹਲੀਮ ਹੁੰਦੇ ਹਾਂ। ਇੱਕ ਇਮਾਨਦਾਰ ਅਤੇ ਨੇਕ ਦਿਲ ਦੀ ਮਿੱਟੀ ਵਿੱਚ ਬੀਜ ਬੋਇਆ ਜਾਣਾ ਚਾਹੀਦਾ ਹੈ, ਨਹੀਂ ਤਾਂ ਇਹ ਬਹੁਤਾ ਫਲ ਨਹੀਂ ਦੇਵੇਗਾ, ਕਿਉਂ ਜੇ ਇਨਸਾਨੀ ਫਿਤਰਤ ਵਿੱਚ ਗੰਦਾ ਅਨਸਰ ਇਹਨੂੰ ਜੜੋਂ ਪੁੱਟ ਛੱਡਦਾ ਹੈ। ਯਸੂ ਨੇ ਆਖਿਆ, ਤੁਸੀਂ ਗੁੰਮਰਾਹੋ, ਇਸ ਲਈ ਪਾਕ ਕਿਤਾਬ ਨੂੰ ਨਹੀਂ ਜਾਣਦੇ। ਕਲਾਮ ਦਾ ਰੂਹਾਨੀ ਫਹਿਮ ਸਾਇੰਸੀ ਫਹਿਮ ਨੂੰ ਜਨਮ ਦਿੰਦਾ ਹੈ ਅਤੇ ਇਹ ਨਵੀਂ ਜ਼ੁਬਾਨ ਹੈ ਜਿਹਦਾ ਹਵਾਲਾ ਮਰਕਜ਼ ਦੀ ਅੰਜੀਲ ਦੇ ਅਖੀਰੀ ਬਾਬ ਵਿੱਚ ਮਿਲਦਾ ਹੈ। ਮੁਕਾਸ਼ਫਾ 21 ਬਾਬ 1 ਆਇਤ ਵਿੱਚ ਅਸੀਂ ਪੜ੍ਹਦੇ ਹਾਂ, ਫਿਰ ਮੈਂ ਇੱਕ ਨਵਾਂ ਅਸਮਾਨ ਅਤੇ ਇੱਕ ਨਵੀਂ ਧਰਤੀ ਨੂੰ ਵੇਖਿਆ, ਕਿਉਂ ਜੇ ਪਹਿਲਾ ਅਸਮਾਨ ਅਤੇ ਪਹਿਲੀ ਧਰਤੀ ਜਾਂਦੀ ਰਹੀ ਸੀ ਅਤੇ ਸਮੁੰਦਰ ਵੀ ਨਾ ਰਿਹਾ। ਇਨਕਸ਼ਾਫ ਕਰਨ ਵਾਲਾ ਹਾਲੇ ਮੌਤ ਅਖਵਾਉਣ ਵਾਲੇ ਇਨਸਾਨੀ ਤਜਰਬੇ ਦੇ ਤਬਦੀਲ ਸ਼ੁਦਾ ਮਰਹਲੇ ਵਿੱਚੋਂ ਨਹੀਂ ਲੰਘਿਆ, ਪਰ ਉਹਨੇ ਪਹਿਲਾਂ ਹੀ ਨਵੇਂ ਅਸਮਾਨ ਅਤੇ ਨਵੀਂ ਧਰਤੀ ਨੂੰ ਵੇਖ ਲਿਆ ਹੈ। ਮੁਕੱਦਸ ਯੂਹੰਨਾ ਨੂੰ ਇਹ ਸੁਪਨਾ ਕਿਸ ਫਹਿਮ ਦੇ ਰਾਹੀਂ ਮਿਲਿਆ ਸੀ? ਵੇਖਣ ਵਾਲੇ ਮਾਦੀ ਬਸਰੀ ਉਜ਼ਵ ਦੇ ਰਾਹੀਂ ਨਹੀਂ, ਕਿਉਂ ਜੇ ਅੱਖ ਇੰਨੇ ਸੋਹਣੇ ਨਜ਼ਾਰੇ ਨੂੰ ਵੇਖਣ ਲਈ ਨਾ ਖਸੇ। ਇਹ ਨਵਾਂ ਅਸਮਾਨ ਅਤੇ ਨਵੀਂ ਧਰਤੀ ਜ਼ਮੀਨੀ ਸੀ ਜਾਂ ਅਸਮਾਨੀ, ਮਾਦੀ ਸੀ ਜਾਂ ਰੂਹਾਨੀ, ਇਹ ਪਹਿਲੇ ਵਾਲੇ ਨਹੀਂ ਹੋ ਸਕਦੇ, ਕਿਉਂ ਜੇ ਇੰਤਹਾ ਦੇ ਬਾਰੇ ਇਨਸਾਨੀ ਸੋਚ ਇੰਜ ਦੇ ਮੰਜ਼ਰ ਨੂੰ ਨਹੀਂ ਸਮਝ ਸਕਦੀ। ਇਨਕਸ਼ਾਫ ਕਰਨ ਵਾਲਾ ਸਾਡੀ ਵਜੂਦੀਅਤ ਦੀ ਥਾਂ ਉੱਤੇ ਸੀ, ਜਦਕਿ ਉਹ ਵੇਖਦਿਆਂ ਹੋਏ ਜੋ ਅੱਖ ਨਹੀਂ ਵੇਖ ਸਕਦੀ, ਜੋ ਗੈਰ ਇਲਾਮੀ ਸੋਚ ਲਈ ਗੈਰ ਹਾਜ਼ਰ ਏ, ਪਾਕ ਲਿਖਾਈ ਦੀ ਇਹ ਗਵਾਹੀ ਸਾਇੰਸ ਦੀ ਇਸ ਅਸਲੀਅਤ ਨੂੰ ਕਾਇਮ ਰੱਖਦੀ ਏ ਵੀ ਅਸਮਾਨ ਅਤੇ ਧਰਤੀ ਇੱਕ ਇਨਸਾਨੀ ਸਮਝ, ਯਾਨੀ ਉਹ ਸਮਝ ਜਿਹੜੀ ਰੱਬ ਦਿੰਦਾ ਏ, ਉਹਦੇ ਲਈ ਰੂਹਾਨੀ ਏ, ਜਦਕਿ ਦੂਜੀ ਸਮਝ ਗੈਰ ਰੋਸ਼ਨ ਇਨਸਾਨ ਦੀ ਸਿਆਣ ਲਈ ਬਸੀਰਤ ਮਾਦੀ ਏ। ਬੇਸ਼ੱਕ ਇਹ ਜ਼ਾਹਰ ਕਰਦਾ ਏ ਵੀ ਜਿਵੇਂ ਇਨਸਾਨੀ ਸਿਆਣ ਮਾਦੇ ਅਤੇ ਰੂਹ ਦੀ ਇਸਲਾਹ ਦਿੰਦੀ ਏ ਅਤੇ ਉਹ ਸਮਝ ਦੇ ਮਰਹਲਿਆਂ ਅਤੇ ਹਾਲਤਾਂ ਵਿੱਚ ਇਸ਼ਾਰਾ ਕਰਦੀ ਏ। ਇਸ ਸਾਇੰਸੀ ਸਮਝ ਦੇ ਨਾਲ ਇੱਕ ਹੋਰ ਮੁਕਾਸ਼ਫਾ ਸੀ, ਇੱਥੇ ਤੀਕਰ ਵੀ ਅਸਮਾਨ ਵੱਲੋਂ ਐਲਾਨ ਉੱਚੀ ਹਮਾਂਗੀ ਵੀ ਰੱਬ ਹਮਾਂਗੀ ਦਾ ਇਲਾਹੀ ਅਸੂਲ ਹਮੇਸ਼ਾ ਇਨਸਾਨ ਦੇ ਨਾਲ ਏ ਅਤੇ ਉਹ ਉਹਦੇ ਲੋਕ ਨੇ। ਇਸ ਲਈ ਇਨਸਾਨ ਨੂੰ ਹੋਰ ਰਹਿਮ ਦੇ ਕਾਬਲ ਪਾਪੀ ਨਹੀਂ ਸਮਝਿਆ ਗਿਆ, ਬਲਕਿ ਰੱਬ ਦਾ ਬਰਕਤ ਵਾਲਾ ਪੁੱਤਰ ਸਮਝਿਆ ਗਿਆ। ਕਿਉਂ? ਕਿਉਂ ਜੇ ਅਸਮਾਨ ਅਤੇ ਧਰਤੀ ਦੇ ਬਾਰੇ ਮੁਕੱਦਸ ਯੂਹੰਨਾ ਦੀ ਬਦਨੀ ਹਿੱਸ ਗਾਇਬ ਹੋ ਗਈ ਸੀ ਅਤੇ ਇਸ ਝੂਠੀ ਹਿੱਸ ਦੀ ਥਾਂ ਰੂਹਾਨੀ ਹਿੱਸ ਆ ਗਈ ਸੀ, ਜਿਹੜੀ ਅਜਿਹੀ ਨਫਸੀ ਹਾਲਤ ਸੀ ਜਿਹਦੇ ਪਾਰੋਂ ਉਹ ਨਵੇਂ ਅਸਮਾਨ ਅਤੇ ਨਵੀਂ ਧਰਤੀ ਨੂੰ ਵੇਖ ਸਕਦਾ ਸੀ, ਜਿਹਦੇ ਵਿੱਚ ਰੂਹਾਨੀ ਖਿਆਲ ਅਤੇ ਅਸਲੀਅਤ ਦੀ ਸਮਝ ਸ਼ਾਮਲ ਏ। ਕਲਾਮ ਦਾ ਇਹ ਇਖਤਿਆਰ ਇਸ ਨਤੀਜੇ ਨੂੰ ਲਿਆਉਣ ਲਈ ਸੀ ਵੀ ਹਸਤੀ ਦੀ ਅਜਿਹੀ ਪਛਾਣ ਇਸ ਵਜੂਦੀਅਤ ਦੀ ਹੋਣ ਵਾਲੀ ਹਾਲਤ ਵਿੱਚ ਇਨਸਾਨ ਲਈ ਮੁਮਕਿਨ ਏ ਅਤੇ ਮੁਮਕਿਨ ਰਹੀ ਸੀ ਵੀ ਅਸੀਂ ਮੌਤ, ਦੁੱਖ ਅਤੇ ਦਰਦ ਦੇ ਆਰਾਮ ਨਾਲ ਇੱਥੇ ਅਤੇ ਹੁਣੇ ਬਾਖਬਰ ਹੋ ਸਕਦੇ ਹਾਂ। ਇਹ ਸਾਰੀ ਕ੍ਰਿਸਚਨ ਸਾਇੰਸ ਦੀ ਮਿਠਾਸ ਏ। ਬਰਦਾਸ਼ਤ ਕਰਨ ਵਾਲੇ ਪਿਆਰਿਓ, ਹੌਸਲਾ ਰੱਖੋ, ਕਿਉਂ ਜੇ ਹਸਤੀ ਦੀ ਇਹ ਅਸਲੀਅਤ ਯਕੀਨਨ ਕਦੀ ਨਾ ਕਦੀ ਕਿਸੇ ਨਾ ਕਿਸੇ ਸ਼ਕਲ ਵਿੱਚ ਸਾਹਮਣੇ ਆਵੇਗੀ। ਕੋਈ ਪੀੜ ਨਾ ਹੋਵੇਗੀ ਅਤੇ ਸਾਰੇ ਅਥਰੂ ਪੂੰਝ ਦਿੱਤੇ ਜਾਣਗੇ। ਜਦੋਂ ਤੁਸੀਂ ਇਹ ਪੜ੍ਹੋ ਤਾਂ ਯਿਸੂ ਦੇ ਇਹਨਾਂ ਲਫ਼ਜ਼ਾਂ ਨੂੰ ਯਾਦ ਰੱਖੋ, ਰੱਬ ਦੀ ਬਾਦਸ਼ਾਹੀ ਤੁਹਾਡੇ ਵਿਚਕਾਰ ਏ। ਇਸੇ ਲਈ ਇਹ ਰੂਹਾਨੀ ਸਮਝ ਹੋਣ ਵਾਲਾ ਇਮਕਾਨ ਏ। ਆਓ ਅਸਲੀ ਅਤੇ ਅਬਦੀ ਦੇ ਬਾਰੇ ਸਿੱਖੀਏ ਅਤੇ ਰੂਹ ਦੀ ਸਲਤਨਤ, ਅਸਮਾਨ ਦੀ ਬਾਦਸ਼ਾਹੀ, ਆਲਮਗੀਰ ਹਮਾਂਗੀ ਦੀ ਬਾਦਸ਼ਾਹੀ ਅਤੇ ਹੁਕਮਰਾਨੀ ਲਈ ਤਿਆਰੀ ਕਰੀਏ, ਜਿਹੜੀ ਕਦੀ ਗੁਆਚ ਨਹੀਂ ਸਕਦੀ ਅਤੇ ਨਾ ਹਮੇਸ਼ਾ ਲਈ ਨਾ ਵੇਖੀ ਹੋਈ ਰਹਿ ਸਕਦੀ ਏ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰੀ ਹਕੂਮਤ ਕਰਦਾ ਏ ਅਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਾਂ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।